ਸ਼ਲੋਕ ਮਹੱਲਾ ਦੂਜਾ। ਜਿਨ ਵਡਿਆਈ ਤੇਰੇ ਨਾਮ ਕੀ, ਤੇ ਰੱਤੇ ਮਨ ਮਾਹੇ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀ।
ਜਿਨ ਵਡਿਆਈ ਤੇਰੇ ਲੋਭ ਕੀ, ਜਿਹਨਾਂ ਦੇ ਕੋਲ ਤੇਰੇ ਲੋਭ ਦੀ ਵਡਿਆਈ ਹੈ, ਤੇਰੇ ਜਸ ਦੀ ਵਡਿਆਈ ਹੈ, ਜਿਹੜੇ ਤੇਰਾ ਜਸ ਕਰਨ ਦੇ ਸਮਰੱਥ ਨੇ, ਤੇ ਰੱਤੇ ਮਨ ਮਾਹੀ, ਉਹ ਉਹਨਾਂ ਦੇ ਆਪਣੇ ਮਨ ਦੇ ਵਿੱਚ ਸੱਚ ਦਾ ਰੰਗ ਚੜਿਆ ਆ। ਉਹ ਤੇਰੇ ਰੰਗ ਚ ਰੰਗੇ ਹੋਏ ਨੇ, ਅੰਦਰੋਂ ਸੱਚ ਦਾ ਰੰਗ, ਮਨ ਬੁੱਧੀ ਹਿਰਦਾ ਸਭ ਸੱਚ ਦੇ ਰੰਗ ਚ ਰੰਗੇ ਪਏ ਨੇ, ਭਿੱਜੇ ਪਏ ਨੇ ਸੱਚ ਵਿੱਚ। ਉਹ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਹੀਂ। ਨਾਨਕ ਕਹਿੰਦਾ ਇੱਕੋ ਹੀ ਅੰਮ੍ਰਿਤ ਹੈ, ਦੂਜਾ ਕੋਈ ਅੰਮ੍ਰਿਤ ਨਹੀਂ। ਇਹ ਬਾਬਲ ਦੇ ਬਣਾਏ ਹੋਏ 36 ਅੰਮ੍ਰਿਤ ਨੇ ਬਾਹਰ, ਜਿਹੜੇ ਮਾਇਆ ਦੇ ਬਣੇ ਹੋਏ ਨੇ। ਮਾਇਆ ਦਾ ਸਰੀਰ ਇਹ ਖਾਂਦਾ ਹੈ, ਆਤਮਾ ਦੇ ਖਾਣੇ ਵਾਲਾ ਇੱਕੋ ਹੀ ਅੰਮ੍ਰਿਤ ਹੈ, ਉਹ ਹੈ ਨਾਮ ਅੰਮ੍ਰਿਤ। ਉਹ ਖਾਦਾ ਵੀ ਜਾ ਸਕਦਾ, ਪੀਤਾ ਵੀ ਜਾ ਸਕਦਾ। ਜਿਹਨ ਕੋ ਲੱਗੀ ਪਿਆਸ, ਅੰਮ੍ਰਿਤ ਦੇ ਹੀ ਖਾਏ। ਉਹ ਪਿਆਸ ਵੇਲੇ ਖਾਦਾ ਜਾਂਦਾ, ਭੁੱਖ ਵੇਲੇ ਪੀਤਾ ਵੀ ਜਾਂਦਾ। ਨਾ ਪੀਣ ਵਾਲੀ ਚੀਜ਼ ਹੈ, ਨਾ ਖਾਣ ਵਾਲੀ ਚੀਜ਼ ਹੈ। ਇਹ ਜਿਹੜੇ ਅੰਮ੍ਰਿਤ ਨੇ 36 ਨੇ, ਜਦੋਂ ਪੌੜ ਨੂੰ ਅਸੀਂ ਅੰਮ੍ਰਿਤ ਕਹਿਤਾ ਸੀ, ਇਹੀ ਗਲਤੀ ਕੀਤੀ ਸੀ। ਕੀਤੀ ਨਹੀਂ ਸੀ ਗਲਤੀ, ਗਲਤੀ ਜਾਣ ਬੁੱਝ ਕੇ ਕਰਵਾਈ ਸੀ ਸਾਥੇ, ਕਿ ਇਹਨਾਂ ਦੀ ਪੌੜ ਨੂੰ ਅੰਮ੍ਰਿਤ ਕਹਿ ਕੇ ਖੋਡੀਆਂ ਖੋਟੀ ਕਰ ਦਈਏ। 36 ਅੰਮ੍ਰਿਤ ਆਲਰੇਡੀ ਨੇ, 37 ਅੰਮ੍ਰਿਤ ਹੋ ਜਾਊਗਾ। ਪੌੜ ਮਿਲੀ ਸੀ ਸਿਰ ਦੇ ਕੇ, ਹੁਣ ਦਿੰਦੇ ਆ ਰਿਸ਼ਵਤ। ਹੁਣ ਅੰਮ੍ਰਿਤ ਦਿੰਦੇ ਆ ਅਸੀਂ, ਰਿਸ਼ਵਤ ਦੇ ਕੇ, ਜਾਂ ਰਿਸ਼ਵਤ ਲੈ ਲੋ, ਅੰਮ੍ਰਿਤ ਛੱਡ ਲੋ, ਕਿਰਪਾਲਾ ਫਰੀ, ਕਛਹਿਰੇ ਫਰੀ। ਇਹ ਕੁਛ ਚੱਲਦਾ ਕਿ ਅੰਮ੍ਰਿਤ ਜੋ ਕਹਿਤਾ, ਅੰਮ੍ਰਿਤ ਤਾਂ ਮਾਇਆ ਰੂਪ ਹੈ। 37 ਨੰਬਰ ਤੇ ਆ ਗਏ, 1 ਨੰਬਰ ਦੀ ਚੀਜ਼ ਨੂੰ 37 ਨੰਬਰ ਤੇ ਕਰਤਾ ਬੜੀ ਸ਼ਰਾਰਤ ਨਾਲ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਹੀਂ। ਦੂਜਾ ਅੰਮ੍ਰਿਤ ਜਦ ਕਹਿੰਦਾ ਹੈ ਹੀ ਨੀ ਕੋਈ, ਨਾਨਕ ਕਹਿੰਦਾ ਤੇ ਇੱਥੇ ਤਾਂ 36 ਅੰਮ੍ਰਿਤ ਨੇ ਸਾਡੇ ਕੋਲ ਗੁਰਬਾਣੀ। ਜੇ ਪ੍ਰਸਾਦ 36 ਅੰਮ੍ਰਿਤ ਖਾਏ, ਉਹ ਕਿੱਥੇ ਲੈ ਕੇ ਜਾਊਗੇ? ਉਹ 36 ਅੰਮ੍ਰਿਤ ਵਿਖਿਆ ਅੰਮ੍ਰਿਤ ਏਕ ਹੈ, ਜਿਹੜਾ ਮੂੰਹ ਨਾਲ ਖਾਣ ਵਾਲਾ ਅੰਮ੍ਰਿਤ ਹੈ, ਉਹ ਵਿਖਿਆ ਹੀ ਹੈ। ਫਿਰ ਉਹ ਹਿਸਾਬ ਨਾਲ ਵਿਖਿਆ ਉਹ ਵੀ ਅੰਮ੍ਰਿਤ। ਹਾਂ ਜੀ,
ਨਾਨਕ ਅੰਮ੍ਰਿਤ ਮਨੇ ਮਾਹੇ, ਪਾਈਏ ਗੁਰਪ੍ਰਸਾਦ, ਤਿਨੀ ਪੀਤਾ ਰੰਗ ਸਿਉ, ਜਿਨ ਕੋ ਲਿਖਿਆ ਆਦ।
ਨਾਨਕ ਕਹਿੰਦਾ ਅੰਮ੍ਰਿਤ ਜਿਹੜਾ ਹੈਗਾ, ਇੱਕੋ ਹੈ, ਕਿੱਥੋਂ ਮਿਲਦਾ? ਨਾਨਕ ਅੰਮ੍ਰਿਤ ਮਨੇ ਮਾਹੇ, ਬੰਦੇ ਅੰਦਰ ਹੁੰਦਾ ਅੰਮ੍ਰਿਤ, ਬਾਹਰ ਹੁੰਦਾ ਹੀ ਨਹੀਂ। ਕਿਵੇਂ ਪਿਲਾ ਲਓਗੇ ਤੁਸੀਂ ਬਾਟੇ ਚ ਅੰਮ੍ਰਿਤ? ਪਾਟੇ ਚ ਪਾ ਕੇ ਪਿਲਾ ਕੇ ਦਿਖਾਓ ਕਿਹੜਾ ਪਿਲਾ ਦੂਗਾ। ਚੂੜੀ ਨਾਲ ਕੌਣ ਅੰਮ੍ਰਿਤ ਦੇ ਸਕਦਾ? ਉਹ ਤਾਂ ਮਨ ਤੋਂ ਬਾਹਰ ਆਉਂਦਾ ਹੀ ਨਹੀਂ। ਅੰਮ੍ਰਿਤ ਆਪਣੇ ਆਪਣੇ ਮਨ ਦੇ ਅੰਦਰ ਹੈ, ਅੰਦਰ ਹੀ ਪੀੜ, ਬਾਹਰ ਆਏ ਨਹੀਂ ਸਕਦਾ। ਨਾਨਕ ਅੰਮ੍ਰਿਤ ਮਨੇ ਮਾਹੇ, ਪਾਈਏ ਗੁਰ ਪ੍ਰਸਾਦ। ਪ੍ਰਾਪਤੀ ਕਿਵੇਂ ਹੁੰਦੀ ਹੈ? ਗੁਰਕਿਰਪਾ ਨਾਲ, ਗੁਰਬਾਣੀ ਦੇ ਗਿਆਨ ਨਾਲ ਪੀਤਾ ਜਾਂਦਾ। ਪੀੜ ਦੀ ਸੋਝੀ ਆਉਂਦੀ ਹੈ, ਪਹਿਲਾਂ ਤਾਂ ਅੰਦਰੋਂ ਲੱਭਣਾ ਯੋਗਤ ਹੈ। ਇਹੀ ਤਾਂ ਵਿਧੀ ਹੈ, ਵਿਧੀ ਪੂਰਵਕ ਵੀ ਹੁੰਦਾ। ਪੀੜ ਦੀ ਵਿਧੀ ਸਿੱਖਣੀ ਪੈਂਦੀ ਹੈ ਗੁਰਬਾਣੀ ਤੋਂ। ਪ੍ਰਾਪਤੀ ਹੈ ਅੰਦਰੋਂ, ਕਿਵੇਂ ਹੋਣੀ ਹੈ? ਸਤਿਗੁਰ ਤੇ ਲੋਭ ਪਾਇਆ ਜਾਏ, ਲੋਭ ਅੰਮ੍ਰਿਤ ਸਤਿਗੁਰ ਤੋਂ ਪਾਇਆ ਜਾਂਦਾ ਹੈ। ਤਿਨ ਪੀਤਾ ਰੰਗ ਸਿਉ, ਪੀਤਾ ਕਿਹਨੇ ਹੈ? ਰੰਗ ਸਿਉ, ਰੰਗ ਨਾਲ, ਰੰਗ ਜਦੇ ਚੜ ਜਾਂਦਾ ਪੀਂਦੀ, ਸਾਰੇ ਲੋਭ ਦਾ ਸੱਚ ਦਾ ਰੰਗ ਚੜ ਜਾਂਦਾ ਹੈ। ਕੱਲਾ ਗਿਆਨ ਨਹੀਂ ਹੈ, ਰੰਗ ਵੀ ਚੜਦਾ ਹੈ, ਜੀਵਨ ਵੀ ਬਦਲਦਾ ਹੈ। ਹਾਂ ਜੀ,
ਜਿਨ ਕੋ ਲਿਖਿਆ ਆਦ,
ਉਹ ਜੰਮਣ ਤੋਂ ਪਹਿਲਾਂ ਹੀ ਲਿਖ ਲਿਆ ਸੀ ਵੀ ਪੀੜ ਐਤਕੀ, ਤੈਨੂੰ ਮਿਲ ਵੀ ਜਾਊ। ਉਹਨਾਂ ਨੇ ਵੀ ਕਹਿਤਾ ਸੀ ਵੀ ਕੋਈ ਨੀ ਮਿਲੂਗਾ ਵੀ ਐਤਕੀ, ਤਕੜਾ ਹੋ ਕੇ ਰਹੀ। ਪਰ ਉਹ ਕਹਿੰਦਾ ਸੀ ਵੀ ਐਤਕੀ ਅੰਮ੍ਰਿਤ ਪੀਣਾ, ਮੈਨੂੰ ਕਿਰਪਾ ਰੱਖਿਓ ਮੇਰੇ ਤੇ। ਉਹ ਕਹਿੰਦੇ ਕੋਈ ਨੀ ਮਿਲ ਜੂਗਾ ਤੈਨੂੰ, ਤਕੜਾ ਰਹੀ। ਪਰ ਦੁਨੀਆਂ ਦੇ ਵਿੱਚ ਝਮੇਲੇ ਜਿਹੜੇ ਨੇ ਝੱਖੜ ਝੋਲਿਆਂ ਤੋਂ, ਤਗੜਾ ਹੋ ਕੇ ਰਹੇਗਾ, ਮਿਲ ਜੂਗਾ। ਹਾਂ ਜੀ,
ਮਹੱਲਾ ਦੂਜਾ। ਕੀਤਾ ਕਿਆ ਸਲਾਹੀ ਹੈ, ਕਰੇ ਸੋਏ ਸਲਾਹੇ। ਨਾਨਕ ਏਕੀ ਬਾਹਰਾ, ਦੂਜਾ ਦਾਤਾ ਨਾਹੀ।
ਕੀਤਾ ਕਿਆ ਸਲਾਹੀ ਹੈ, ਜੋ ਕੀਤਾ ਹੋਇਆ ਉਹਦੀ ਸਿਫਤ ਸਲਾਹ ਕਰਦੇ ਹੋ? ਜੋ ਪਰਮੇਸ਼ਰ ਨੇ ਪੈਦਾ ਕਰਦਾ, ਸਿਫਤ ਸਲਾਹ ਨਹੀਂ ਕਰਦੀ। ਹੁਕਮ ਹੈ ਸਾਨੂੰ, ਜਿੰਨੇ ਸਰੀਰ ਕਰਕੇ ਗੁਰੂ ਪੈਦਾ ਹੋਏ ਨੇ, ਭਗਤ ਪੈਦਾ ਹੋਏ ਨੇ, ਜੋ ਝੰਡੇ ਮੁੰਗੇ ਗੁਰਦੁਆਰੇ ਸਾਨੂੰ ਪੈਦਾ ਕੀਤੇ ਹੋਏ ਨੇ, ਉਹਨਾਂ ਦੀ ਸਿਫਤ ਸਲਾਹ ਕਰਨੀ ਗੁਰਮਤ ਤੋਂ ਉਲਟ ਹੈ। ਪੰਕਤੀ ਇਜਾਜ਼ਤ ਨਹੀਂ ਦਿੰਦੀ ਗੁਰਬਾਣੀ ਦੀ। ਕੀਤਾ ਕਿਆ ਸਲਾਹੀ ਹੈ, ਕਰੇ ਸੋਈ ਸਲਾਹ। ਜਿਹੜਾ ਕਰਨ ਵਾਲਾ ਹੈ ਬਣਾਉਣ ਵਾਲਾ ਉਹਦੀ ਸਿਫਤ ਵਾਸਤੇ ਅਰਜ਼ ਕਰਦੀ ਹੈ ਤੇ ਨਹੀਂ ਤਾਂ ਚੁੱਪ ਰਹਿ ਕਿਉਂਕਿ ਉਸ ਤੇ ਨਿੰਦਾ ਦੋ ਵਰਜਿਤ ਉਸ ਤੋਂ ਤਾਂ ਨਿੰਦਾ ਦੋ ਹੀ ਸਾਨੂੰ ਬੁਲੋ ਨੇ ਨਾਨਕ ਇੱਕ ਹੀ ਬਾਹਰਾ ਦੂਜਾ ਦਾਤਾ ਨਹੀਂ ਦਾਤਾ ਤਾਂ ਇੱਕੋ ਹੀ ਹੈ ਦੂਜਾ ਦਾਤਾ ਹੀ ਨਹੀਂ ਕੋਈ ਬਗਦੇ ਕਿਤੇ ਹੋ ਤੁਸੀਂ ਕਿਤੇ ਅੱਗੇ ਅਰਦਾਸ ਕਰਦੇ ਹੋ ਖੜੇ ਹੋ ਕੇ ਅੰਦਰ ਝਾਕ ਕੇ ਦੇਖਣ ਜਿਹੜੇ ਅਰਦਾਸਾਂ ਕਰਦੇ ਨੇ ਜਿਹੜੇ ਅਰਦਾਸਾਂ ਕਰਨ ਦੀ ਡਿਊਟੀ ਲਾਈ ਹੈ ਜਿਹਨਾਂ ਦੀ ਗੁਰਦੁਆਰਿਆਂ ਦੇ ਵਿੱਚ ਤਖਤਾਂ ਦੇ ਉੱਤੇ ਵੀ ਅੰਦਰ ਝਾਕ ਲੈਣ ਆਪਣੇ ਕੀ ਕਰਦੇ ਹੋ ਤੁਸੀਂ ਗੁਰਬਾਣੀ ਤੋਂ ਉਲਟ ਕਰਦੇ ਹੋ ਕਿੱਥੇ ਭਰੋਗੇ ਤੁਸੀਂ ਲੱਤਾਂ ਵੀ ਤਾਂ ਹੀ ਕੰਬਦੀਆਂ ਹੁੰਦੀਆਂ ਅਰਦਾਸ ਕਰਦਿਆਂ ਦੀ ਪੁੱਲ ਚੁੱਕ ਵੀ ਤਾਂ ਹੀ ਕਹਿੰਦੇ ਨੇ ਜਾਣਦੇ ਸਭ ਕੁਝ ਦੇ ਸਮਾਂ ਆ ਗਿਆ ਹੁਣ ਚੱਲਣਾ ਪੈ ਜੂਗਾ ਹੁਣ ਨਹੀਂ ਕਿਸੇ ਨੇ ਤੁਹਾਡੀ ਲਿਹਾਜ ਕਰਦੀ ਤੁਹਾਨੂੰ ਪੁੱਛਦਾ ਕੌਣ ਹੈ ਹੁਣ ਤਾਂ ਵੈਲਿਊ ਨਹੀਂ ਰਹੀ ਤੁਹਾਡੀ ਕੋਈ ਉਹੀ ਹਾਲਤ ਆ ਗਈ ਜਿਹੜੀ ਪਹਿਲਾਂ ਆਈ ਸੀ ਜਦੋਂ ਇੱਥੇ ਪੁਜਾਰੀ ਸੀ ਉਹੀ ਜੋ ਹਾਲਤ ਹੈ ਦਾਤਾ ਨਹੀਂ ਦੂਜਾ ਕੋਈ ਦਾਤਾ ਨਹੀਂ ਹੈ ਸਭ ਦੁਨੀਆਂ ਜਾਣਦੀ ਹੈ ਸਭ ਲੋਕ ਜਾਣਦੇ ਨੇ ਇੱਕਦਮ ਬਗਾਵਤ ਹੋਣੀ ਹੈ ਹੁਣ ਤਕੜੇ ਹੋ ਜਾਓ ਹਾਂਜੀ
ਕਰਤਾ ਸੋ ਸਲਾਹੀ ਹੈ ਜਿਨ ਕੀਤਾ ਆਕਾਰ ਦਾਤਾ ਸੋ ਸਲਾਹੀ ਹੈ ਜੇ ਸਭ ਸਹਿ ਦੇ ਆਧਾਰ
ਕਰਤਾ ਸੋ ਸਲਾਹੀ ਹੈ ਕਰਤਾ ਉਹ ਹੈ ਉਹ ਕਰਤਾ ਉਸ ਕਰਤੇ ਦੀ ਸਿਰਫ ਸਲਾਹ ਕਰਨੀ ਚਾਹੀਦੀ ਹੈ ਜਿਨ ਕੀਤਾ ਆਕਾਰ ਜਿਹਨੇ ਸਭ ਕੁਝ ਬਣਾਇਆ ਚੰਦ ਸੂਰਜ ਬਣਾਏ ਨੇ ਕਿਤੇ ਹੋਰ ਦੀ ਕਰਨ ਲੱਗ ਜਾਓ ਗੁਰੂ ਨਾਨਕ ਨੇ ਚੰਦ ਸੂਰਜ ਬਣਾਏ ਨੇ ਗੁਰੂ ਰਾਮਦਾਸ ਨੇ ਚੰਦ ਸੂਰਜ ਬਣਾਏ ਨੇ ਕਿਹੜੇ ਰਾਹ ਪੈ ਗਏ ਤੁਸੀਂ ਜੇ ਸਿੱਖੀ ਦਾ ਕਰਤਾ ਨਾਸ ਜੇ ਚੁੱਪ ਰਹੇ ਜਿਹੜੇ ਜਾਣਦੇ ਸੀ ਇਹਦਾ ਮਤਲਬ ਇਹ ਥੋੜੀ ਆ ਵੀ ਤੁਸੀਂ ਨਾਸ ਕਰ ਦੋ ਉਲਟੀ ਤੁਹਾਨੂੰ ਗਾਹ ਨਾਸ ਕਰ ਦੇਣਾ ਹੁਣ ਤਾਂ ਗੁਰਮਤਿ ਆ ਕੇ ਫੈਸਲੇ ਹੁਣ ਦੱਸਾਂਗੇ ਦੇ ਅੱਗੇ ਰੱਖੀ ਜਾਊ ਚੀਜ਼ ਆਪੇ ਚੁੱਪ ਕਰ ਜਾਓਗੇ ਦਾਤਾ ਸੋ ਸਾਲ ਆਹੀਏ ਕਿ ਸਭ ਸੇ ਕਰੇ ਆਧਾਰ ਉਹ ਦਾਤਾ ਹੈ ਜਿਹੜਾ ਸਾਰਿਆਂ ਨੂੰ ਆਧਾਰ ਦਿੰਦਾ ਹੈ ਜਿਹਦੇ ਆਸਰੇ ਸਾਰੀ ਸ੍ਰਿਸ਼ਟੀ ਹੈ ਸਾਰੀ ਸ੍ਰਿਸ਼ਟੀ ਦੇ ਜੀਵ ਨੇ ਜਿਹਨੇ ਚੰਦ ਸੂਰਜ ਸਾਰਾ ਆਕਾਰ ਬਣਾਇਆ ਮਾਇਆ ਦਾ ਔਰ ਸਾਰਿਆਂ ਨੂੰ ਆਧਾਰ ਦੇ ਰਿਹਾ ਧਰਵਾਸ ਦੇ ਰਿਹਾ ਸਭ ਇੱਕ ਦਾਤਾ ਸਭ ਮੁਗਤੇ ਜੀਵ ਤਾਂ ਸਾਰੇ ਮੁਗਤੇ ਨੇ ਉਹਦੇ ਦਾਤਾ ਇੱਕ ਹੈ ਇਹ ਤਾਂ ਕਹਿੰਦੀ ਹੈ ਗੁਰਬਾਣੀ ਤੁਸੀਂ ਪਤਾ ਨੀ ਕਿਹਨੂੰ ਕਿਹਨੂੰ ਦਾਤਾ ਬਣਾਈ ਬੈਠੇ ਹੋ ਹਾਂਜੀ
ਨਾਨਕ ਆਪ ਸਦੀਵ ਹੈ ਪੂਰਾ ਜਿਸ ਭੰਡਾਰ ਵੱਡਾ ਕਰ ਸਾ ਲਾਹੀਏ ਅੰਤ ਨਾ ਪਾਰਾਵਾਰ
ਨਾਨਕ ਆਪ ਸਦੀਵ ਹੈ ਨਾਨਕ ਕਹਿੰਦਾ ਆਪ ਤਾਂ ਸਦਾ ਹੀ ਰਹਿੰਦਾ ਸਦੀਵ ਕੌਣ ਹੈ ਪਰਮੇਸ਼ਰ ਸਦੀਵ ਹੈ ਹੋਰ ਕੋਈ ਸਦੀਵ ਨਹੀਂ ਹੈ ਇਹ ਗੁਰਬਾਣੀ ਕਹਿੰਦੀ ਹੈ ਇਹ ਉਹ ਗੁਰੂ ਕਹਿੰਦਾ ਸਦੀਵ ਹੈ ਵੀ ਮੈਂ ਸਦੀਵ ਨਹੀਂ ਸਦੀਵ ਉਹ ਹੈ ਤੁਸੀਂ ਜਿਹੜਾ ਕਹਿੰਦਾ ਉਹ ਸਦੀਵ ਹੈ ਉਹਨੂੰ ਸਦੀਵ ਬਣਾਤਾ ਇਹ ਕਿੱਥੇ ਲਿਖਿਆ ਸੀ ਕਿਹਨੂੰ ਪੁੱਛ ਕੇ ਬਣਾਇਆ ਹੈ ਨਾਨਕ ਆਪ ਸਦੀਵ ਹੈ ਨਾਨਕ ਤਾਂ ਕਹਿ ਰਿਹਾ ਸਦੀਵ ਹੈ ਪੂਰਾ ਜਿਸ ਭੰਡਾਰ ਜਿਹਦਾ ਭੰਡਾਰ ਪੂਰਾ ਹੈ ਜਿਹਨੇ ਸਭ ਕੁਝ ਪਾਇਆ ਇੱਕਾ ਵਾਰ ਜਿਹਨੇ ਕੋਈ ਵਾਰ ਸਿਰਜੀ ਸਭ ਕੁਝ ਪਾਤਾ ਮੁਖਦਾ ਹੀ ਨਹੀਂ ਵੱਡਾ ਕਰ ਸਾਲ ਆਈ ਹੈ ਉਸੇ ਨੂੰ ਵੱਡਾ ਕਰਕੇ ਉਹਦੀ ਸਿਲਸਿਲਾ ਕਰਨੀ ਚਾਹੀਦੀ ਹੈ ਅੰਤ ਨੂੰ ਪਾਰਾ ਬਾਰ ਜਿਹਦਾ ਅੰਤ ਹੋਣਾ ਕਦੇ ਨਾ ਉਹਦਾ ਪਰਲਾ ਬੰਨਾ ਕਿਸੇ ਨੂੰ ਦਿਖਿਆ ਨਾ ਉਹਦੀ ਸਾਰੀ ਸਮਝ ਆਈ ਹੈ ਨਾ ਉਹਦੀ ਬੁੱਧੀ ਦਾ ਕੋਈ ਪਾਰ ਪਾ ਸਕਿਆ ਹਾਂਜੀ
ਇਹ ਪਰਮੇਸ਼ਰ ਵਾਸਤੇ ਕਹੀਆਂ ਜਾ ਰਹੀਆਂ ਜੀ ਸਾਰੀਆਂ ਗੱਲਾਂ
ਹਾਂਜੀ ਹਾਂਜੀ ਪਰਮੇਸ਼ਰ ਵਾਸਤੇ ਕਹੀ ਹੈ ਗੱਲ
ਅੱਛਾ ਪਰ ਜਦ ਆਪਾਂ ਪੜ੍ਹਦੇ ਹਾਂ ਸੇਵਕ ਕੇ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ
ਉਹੀ ਵਾਹਿਗੁਰੂ ਉਹੀ ਹੈ ਫਿਰ
ਠੀਕ ਹੈ ਜੀ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੇ ਕਉ ਤੂੰ ਕਦਕਾ ਨਹੀਂ ਪਰ ਇੱਥੇ ਨਿਰੰਕਾਰ ਪ੍ਰਭ ਲਿਖਿਆ ਉਹਨਾਂ ਨੇ ਪ੍ਰਭੂ ਨੇ ਲਿਖਿਆ ਨਿਰੰਕਾਰ ਪ੍ਰਭ
ਜਦ ਬਾਪ ਆਪਣੇ ਬਾਪ ਨੂੰ ਬਾਪ ਕਹੁ ਬਾਪ ਇਹ ਪ੍ਰਭ ਇਹ ਕਹੁ ਬਾਣੀ ਸਤਗੁਰ ਦੀ ਹੈ ਸਤਗੁਰ ਬੋਲਦਾ ਉਹ ਸਤਗੁਰ ਦਾ ਪ੍ਰਭ ਹੈ ਸਤਗੁਰ ਸਾਡਾ ਪ੍ਰਭ ਹੈ ਸੀਨੀਅਰ ਹੈ ਨਾ ਪ੍ਰਭ ਦਾ ਮਤਲਬ ਸੀਨੀਅਰ ਹੀ ਹੁੰਦਾ ਜਦੋਂ ਅਸੀਂ ਸੀਨੀਅਰ ਕਹਿੰਦੇ ਉਹਨੂੰ ਪ੍ਰਭ ਕਹਿ ਦਿੱਤਾ
ਸਤਗੁਰ ਦਾ ਪ੍ਰਭ ਪਰਮੇਸ਼ਰ ਹੈ ਠੀਕ ਹੈ ਉਹੀ ਹੈ ਕਿ ਉਹ ਸਤਗੁਰ ਦਾ ਜਿਹੜਾ ਪ੍ਰਭ ਹੈ ਉਹ ਪਰਮੇਸ਼ਰ ਹੈ ਅਪਾਰ ਬ੍ਰਹਮ ਹੈ ਉਹਨਾਂ ਨੂੰ ਕਿਹਾ ਵੱਡਾ ਕਰ ਸਾ ਲਾਹੀ ਅੰਤ ਨਾ ਪਾਰਾਵਾਰ ਠੀਕ ਹੈ ਜੀ
ਹਾਂਜੀ
ਪੌੜੀ ਹਰ ਕਾ ਨਾਮ ਨਿਧਾਨ ਹੈ ਸੇਵਿਆ ਸੁਖ ਪਾਈ ਨਾਮ ਨਿਰੰਜਨ ਉਚਰਾ ਪਤ ਸਿਉ ਘਰ ਜਾਈ
ਹਰ ਕਾ ਨਾਮ ਨਿਧਾਨ ਹੈ ਹਰ ਕਾ ਜਿਹੜਾ ਗਿਆਨ ਹੈ ਕੀ ਤਾਂ ਖਜ਼ਾਨਾ ਹਰ ਕਾ ਗਿਆਨ ਹੀ ਖਜ਼ਾਨਾ ਹੁੰਦਾ ਨਾਮ ਹੋਰ ਨਾਮ ਥੋੜੀ ਨਿਧਾਨ ਹੁੰਦਾ ਰਟਣ ਵਾਲਾ ਲੋਭ ਬਾਰ ਬਾਰ ਇਹਦਾ ਨਿਦਾਨ ਬਣਦਾ, ਗਿਆਨ ਦਾ ਨਿਦਾਨ ਹੁੰਦਾ। ਹਰ ਕਾ ਲੋਭ ਹਰ ਕਾ ਗਿਆਨ ਨਿਦਾਨ ਹੈ, ਸਭ ਤੇ ਉੱਤਮ ਹਰ ਕੀ ਕਥਾ, ਕਥਾ ਵਿੱਚ ਗਿਆਨ। ਸੇਵੀਐ ਸੁਖ ਪਾਈ, ਇਹਨੂੰ ਵਿਚਾਰੀਏ, ਸੇਵੀਐ ਦਾ ਮਤਲਬ ਵਿਚਾਰੀਏ, ਫਿਰ ਜੋ ਸੁਖ ਮਿਲਦਾ। ਇਹ ਗਿਆਨ ਦੇ ਅਨੁਸਾਰ ਚੱਲੀਏ, ਗਿਆਨ ਅਨੁਸਾਰ ਜੀਵਨ ਜੀਏ, ਸੁਖ ਮਿਲੂਗਾ। ਨਾਮ ਨਿਰੰਜਣ ਉਚਰਣ, ਜੇ ਨਾਮ ਨਿਰੰਜਣ ਹੈ ਜਿਹੜਾ ਨਿਰਾਕਾਰੀ, ਨਿਰੰਜਣ ਦਾ ਗਿਆਨ ਉਚਰਣ ਜੇ ਉਚਾਰਨ ਕਰਾਂ, ਭਗਤ ਸਿਉ ਘਰ ਜਾਈ, ਬਸ ਇੱਜ਼ਤ ਨਾਲ ਘਰ ਚਲਿਆ ਜਾਊਗਾ, ਕੋਈ ਰੋਕਦਾ ਨੀ, ਫਿਰ ਇੱਜ਼ਤ ਮਿਲਦੀ ਹੈ ਘਰ ਗਏ ਨੂੰ। ਜਾਣਾ ਸਾਰਿਆਂ ਦਾ ਹੀ ਹੈ, ਪਰ ਬੇਇੱਜ਼ਤ ਹੁੰਦੇ ਨੇ ਕੁਛ, ਕੁਛ ਨੂੰ ਇੱਜ਼ਤ ਮਿਲਦੀ ਹੈ। ਪਰਚੇ ਸਾਰਿਆਂ ਦੇ ਇੱਕੋ ਥਾਂ ਜਾਂਦੇ ਨੇ, ਜੇ ਪਰਚੇ ਬਚੇ ਜਾਂਦੇ ਨੇ ਫਿਰ ਪਤਾ ਲੱਗਦਾ ਇੱਜ਼ਤ ਕਿਹਨੂੰ ਮਿਲਦੀ ਹੈ, ਬੇਇੱਜ਼ਤੀ ਕਿਹਨੂੰ ਮਿਲਦੀ ਹੈ। ਹਾਂਜੀ,
ਗੁਰਮੁਖੀ ਬਾਣੀ ਨਾਮ ਹੈ, ਨਾਮ ਹਿਰਦੈ ਵਸਾਈ, ਮਤ ਪੰਖੇਰੂ ਵਸ ਹੋਏ, ਸਤਿਗੁਰੂ ਧਿਆਈ।
ਇੱਥੇ ਵਾਹਿਗੁਰੂ ਵਾਲੇ ਹੁਣ ਕੀ ਕਰਨਗੇ? ਗੁਰਮੁਖੀ ਬਾਣੀ ਨਾਮ ਹੈ, ਜਿਹੜੀ ਗੁਰਮੁਖੀ ਬਾਣੀ ਹੈ, ਗੁਰਮੁਖਾਂ ਦੀ ਉਚਾਰੀ ਹੋਈ ਬਾਣੀ ਹੈ ਗੁਰਬਾਣੀ, ਇਹੀ ਨਾਮ ਹੈ, ਸਿੱਧਾ ਲਿਖ ਦਿੱਤਾ। ਕੱਲ ਵਾਹਿਗੁਰੂ ਵਾਲੇ ਕੀ ਕਰਦੇ ਨੇ? ਇਹਨੂੰ ਰੱਦ ਕਰ ਦੇਣਾ, ਇਹਨੂੰ ਪੰਕਤੀ ਨੂੰ ਕੱਢ ਦੇਣਾ ਇੱਥੋਂ। ਗੁਰਮੁਖੀ ਬਾਣੀ ਨਾਮ ਹੈ, ਉਹ ਗੁਰਬਾਣੀ ਚ ਹਰ ਨਾਮ ਸਮਾਇਆ ਹੋਇਆ ਹੈ ਗਿਆਨ, ਇਹੀ ਨਾਮ ਹੈ। ਇਸੇ ਨੂੰ ਕਿਹਾ ਸੀਗਾ ਮੰਤਰ, ਗੁਰਮੰਤਰ ਹੈ, ਗੁਰਬਾਣੀ ਹੀ ਵਾਹਿਗੁਰੂ ਹੈ, ਇਹਨੂੰ ਜਪਣਾ, ਇਹਨੂੰ ਸਮਝਣਾ। ਮਤ ਪੰਖੇਰੂ ਵਸ ਹੋਏ, ਸਤਿਗੁਰ ਧਿਆਈ, ਉਹ ਕਿਸੇ ਪੰਖੇਰੂ ਦੇ ਵਸ ਨਾ ਹੋ ਜੀ। ਪੰਖੇਰੂ ਕੌਣ ਹੁੰਦਾ ਜਪਣ ਵਾਲਣ ਵਾਲਾ, ਜਿਹਨੇ ਉਡਾਰੀ ਬਾਲ ਜਾਣੀ ਹੈ?
ਇੱਕ ਮਿੰਟ ਬਾਬਾ ਜੀ, ਮਤ ਸਿਆਰੀ ਨਾਲ ਲਿਖਿਆ, ਇਹ ਤਾਂ ਨੀ ਵੀ ਆਪਣੀ ਮਤ ਕਿਸੇ ਪੰਖੇਰੂ ਦੇ ਵਸ ਨਾ ਕਰਦੀ,
ਉਹੀ ਗੱਲ ਹੋ ਗਈ।
ਪਰ ਇਹ ਮਤ ਨੈਗੇਟਿਵ ਨੀ ਹੈ, ਮਤ ਦਾ ਇੱਥੇ ਭਾਵ ਜਿਹੜਾ ਹੈਗਾ ਉਹ ਹੈਗਾ ਮਤ ਜਿਹੜੀ ਵਿਜ਼ਡਮ ਹੈ।
ਮੈਂ ਸਮਝ ਗਿਆ, ਮਤ ਔਰ ਪੰਖੇਰੂ, ਪੰਖੇਰੂ ਬੰਦ ਹੈ, ਪੰਖੇਰੂ ਆਪਣੀ ਮਤ ਨੂੰ ਗੁਰਮਤ ਦੇ ਅਧੀਨ ਕਰ ਦਵੇ, ਗੁਰੂ ਧਿਆਈ,
ਸਤਿਗੁਰੂ ਧਿਆਈ,
ਆਪਣੀ ਮਤ ਨੂੰ ਉਹਦੇ ਅਧੀਨ ਕਰਕੇ। ਮਤ ਪੰਖੇਰੂ, ਪੰਖੇਰੂ ਦੀ ਜਿਹੜੀ ਮਤ ਹੈ, ਪੰਖੇਰੂ ਮਤ ਪੰਖੇਰੂ, ਹੈ ਪੰਖੇਰੂ ਆਪਣੀ ਮਨ, ਮਨ ਨੂੰ ਪੰਖੇਰੂ ਕਿਹਾ ਨਾ,
ਠੀਕ ਹੈ ਜੀ।
ਮਤ ਪੰਖੇਰੂ ਵਸ ਹੋਏ, ਤੂੰ ਵਸ ਹੋ ਜੀ ਸਤਿਗੁਰੂ ਦੇ, ਉਹਦੇ ਧਿਆਨ ਰੱਖੀ ਆਪਣੀ ਮਤ ਨੂੰ, ਔਰ ਆਪ ਉਹਦੇ ਵਸ ਹੋ ਜੀ, ਆਪਣੀ ਮਤ ਨੂੰ ਹੜਕਾ ਨਾ ਬਣ ਦੇਈ, ਉਹਦੇ ਨਾਲ ਬਹਿਸ ਨਾ ਕਰੀ, ਕਿੰਤੂ ਪਰੰਤੂ ਨਾ ਕਰੀ ਕਿਸੇ ਗੱਲ ਤੇ,
ਠੀਕ ਹੈ। ਸਤਿਗੁਰੂ ਧਿਆਈ,
ਹਾਂ ਉਹ ਕੀ ਕਹਿੰਦਾ, ਉਹਦੇ ਵੱਲ ਧਿਆਨ ਰੱਖੀ, ਉਹਦੇ ਕੋਲ ਸਿੱਖਿਆ ਲਈ, ਕਿੰਤੂ ਪਰੰਤੂ ਨਾ ਕਰੀ।
ਅੱਛਾ ਜੀ, ਇਹ ਸਤਿਗੁਰੂ ਕਿਉਂ ਆਇਆ ਜੀ ਫਿਰ ਇੱਥੇ? ਮਤ ਪੰਖੇਰੂ ਵਸ ਹੋਏ, ਸਤਿਗੁਰੂ ਧਿਆਈ,
ਸਤਿਗੁਰੂ ਇਹ ਆਊਗਾ, ਸ਼ਬਦ ਅੰਦਰੋਂ ਪੈਦਾ ਹੋਊਗਾ ਉਸ ਵੇਲੇ, ਫਿਰ ਜਦ ਮਨ ਸੁਰੈਂਡਰ ਹੁੰਦਾ ਫਿਰ ਅੰਦਰੋਂ ਪੈਦਾ ਹੋਊਗਾ ਸ਼ਬਦ।
ਅੱਛਾ, ਫਿਰ ਸਤਿਗੁਰੂ ਦੇ ਵਿੱਚ ਧਿਆਨ ਰੱਖੀ ਹੈ ਜੀ, ਫਿਰ ਬਾਣੀ ਅੰਦਰ
ਧਿਆਈ ਹੈ, ਉਹ ਉੱਥੇ ਧਿਆਈ ਹੈ ਜੇ।
ਅੱਛਾ ਜੀ,
ਸੁਣੀ ਨੀ ਹੈ, ਜੇ ਗੁਰਬਾਣੀ ਹੁੰਦੀ ਤਾਂ ਸੁਣਨ ਦੀ ਗੱਲ ਹੁੰਦੀ, ਧਿਆਈ ਧਿਆਨ ਰੱਖੀ ਉੱਥੋਂ ਪ੍ਰਗਟ ਹੋਊਗੀ। ਹਾਂਜੀ,
ਨਾਨਕ ਆਪ ਦਿਆਲ ਹੋਏ, ਨਾਮੇ ਲਿਵ ਲਾਈ।
ਹਾਂ, ਨਾਨਕ ਆਪ ਦਿਆਲ ਹੋਏ, ਨਾਨਕ ਕਹਿੰਦਾ ਆਪੇ ਦਿਆਲ ਹੋ ਜਾਣਾ ਉਹਨੇ, ਉਹ ਦਿਆਲ ਹੋਊਗਾ, ਤੈਨੂੰ ਤੁਰਕੀ ਬਾਣੀ ਮਿਲੂਗੀ, ਨਾਮ ਤੈਨੂੰ ਮਿਲੂਗਾ ਤੁਰੋ,
ਠੀਕ ਹੈ ਜੀ।
ਨਾਮੇ ਲਿਵ ਲਾਈ, ਫਿਰ ਲਿਵ ਲਾ ਲਈ ਨਾਮ ਨਾਲ, ਜਦ ਤੂੰ ਧਿਆਏਗਾ, ਧਿਆਨ ਰੱਖੇਗਾ, ਜੁੜਿਆ ਰਹੇਗਾ ਆਪਣੀ ਮਤ ਨੂੰ ਵਸ ਕਰਕੇ, ਫਿਰ ਉਹ ਕਿਰਪਾ ਹੋ ਜੂਗੀ, ਜਰੂਰ ਤੈਨੂੰ ਨਾਮ ਮਿਲੂਗਾ, ਫਿਰ ਤੂੰ ਉਹਦੇ ਨਾਲ ਲਿਵ ਲਾ ਲਈ।
ਤੇ ਪੰਖੇਰੂ ਮਨ ਨੂੰ ਕਿਹਾ, ਜਿਹੜਾ ਪੰਖੇਰੂ ਮਤਲਬ ਜਿਹੜਾ ਉੱਡਦਾ,
ਆਹ ਮਨ ਪੰਖੇਰੂ ਹੀ ਹੈ ਵਿਚਾਰਾ, ਹੋਰ ਕੀ ਹੈ, ਉੱਡਦੀ ਡਾਰੀ ਇਸੇ ਦੀ ਹੈ।
6 ਜਗ੍ਹਾ ਆਉਂਦਾ ਜੀ, ਮਤ ਪੰਖੇਰੂ ਕਿਰਤ ਸਾਥ, ਕਬ ਉੱਤਮ ਕਬ ਨੀਚ, ਇੱਥੇ ਵੀ ਮਤ ਸਿਆਰੀ ਨਾਲ ਹੀ ਹੈ। ਨਾਨਕ ਤਰਵਰ ਏਕ ਫਲ, ਦੋਏ ਪੰਖੇਰੂ ਆਏ, ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਵਣੋ ਪੰਖੇਰੂ, ਪੰਛੀ ਵਾਸਤੇ ਹੀ। ਹਾਂਜੀ, ਮਤ ਪੰਖੇਰੂ ਵਸ ਹੋਏ, ਸਤਿਗੁਰੂ ਧਿਆਈ। ਇਹਨਾਂ ਨੇ ਅਰਥ ਕੀਤੇ ਹੈਗੇ ਜੀ, ਜਿਉਂ ਜਿਉਂ ਗੁਰੂ ਦੇ ਰਾਹੀਂ ਗੁਰਮੁਖ ਨਾਮ ਸਿਮਰਦਾ ਹੈ, ਪੰਛੀ ਵਾਂਗੂ ਉਡਾਰੀ ਇਹ ਮਤ ਉਸ ਦੇ ਵਸ ਵਿਚ ਆ ਜਾਂਦੀ ਹੈ। ਮਤ ਵਸ ਚ ਆ ਜਾਂਦੀ ਹੈ ਕਿ ਮਨ ਵਸ ਚ ਆ ਜਾਂਦਾ, ਇਹਨਾਂ ਨੂੰ ਇਹ ਗੱਲ ਸਾਫ਼ ਨੀ ਹੈ ਜੀ।
ਕਿਹਦੀ ਮਤ ਵਸ ਚ ਆ ਜਾਂਦੀ ਹੈ?
ਹਾਂਜੀ, ਮਨ ਦੀ ਹੋਏਗੀ ਜੀ।
ਮਨ ਦੀ ਮਤ ਤਾਂ ਮਨ ਦੇ ਕੋਲ ਪਹਿਲਾਂ ਵਸ ਚ ਹੀ ਹੈ। ਸਾਡੀ ਮਾਤਾ ਸਾਡੇ ਕੋਲ ਹੀ ਹੈ, ਉਹ ਬਸ ਕਿਹਦੀ ਗੱਲ ਨਹੀਂ, ਗੁਰੂ ਦੀ ਗੱਲ
ਨਹੀਂ,
ਇਹਨਾਂ ਨੂੰ ਪਤਾ ਹੀ ਕੱਖ ਨਹੀਂ ਹੈ, ਇਹ ਤਾਂ ਇੱਡੇ ਉਲਝੇ ਹੋਏ ਨੇ, ਕੁਛ ਵੀ ਨਹੀਂ ਪਤਾ ਇਹਨਾਂ ਨੂੰ, ਹੈ ਲਫ਼ਜ਼ਾਂ ਦੇ ਆਸਕਾਰ ਕਰਕੇ ਉਲਝੇ ਹੋਏ ਨੇ, ਇਹਨਾਂ ਨੂੰ ਨਹੀਂ ਪਤਾ ਕੁਛ ਵੀ ਗੱਲ ਕੀ ਹੈ।
ਠੀਕ ਹੈ ਜੀ, ਫਰੀਦਕੋਟ ਵਾਲੇ ਟੀਕੇ ਵਾਲੇ ਲਿਖਦੇ ਆ ਜੀ, ਮਤ ਬੁੱਧੀ ਉਪਲਬਧ ਮਨ ਰੂਪੀ ਪੰਖੇਰੂ ਪੰਛੀ ਵੱਤ ਹੋ ਜਾਤਾ ਹੈ, ਤਾਂ ਤੇ ਸਤਿਗੁਰੂ ਕੇ ਉਪਦੇਸ਼ ਕਰ ਪਰਮੇਸ਼ਰ ਕਾ ਧਿਆਨ ਕਰੀਏ। ਕੀ ਇਹਦਾ ਭਾਵ ਬਣਦਾ ਜੀ, ਮਤ ਬੁੱਧੀ ਉਪਲਖਤ ਮਨ ਰੂਪੀ ਪੰਖੇਰੂ ਪੰਛੀ ਵੱਤ ਹੋ ਜਾਤਾ ਹੈ।
ਉਹਨੇ ਇਸ ਤਰੀਕੇ ਨਾਲ ਲਿਖਿਆ ਕਿ ਉਹ ਸਮਝ ਨਾ ਸਕੇ ਕੁਛ ਕੀ ਕਹਿ ਤੰਗ, ਵਿਦਵਾਨ ਇਸ ਤਰੀਕੇ ਨਾਲ ਲਿਖਦਾ ਹੁੰਦਾ ਵੀ ਮੇਰੀ ਗੱਲ ਕਹੇ ਤੇ ਪੱਲੇ ਹੀ ਨਾ ਪੈਣ, ਨਾ ਕਿਸੇ ਨੂੰ ਪਤਾ ਲੱਗੇ ਮੈਂ ਗਲਤ ਲਿਖਿਆ ਠੀਕ ਲਿਖਿਆ।
ਠੀਕ ਹੈ ਜੀ, ਤਾਂ ਇਹ ਕਹਿੰਦੇ ਜਿਉਂ ਜਿਉਂ ਗੁਰੂ ਦੀ ਰਾਹੀ ਗੁਰਮੁਖ ਨਾਮ ਸਿਮਰਦਾ ਹੈ, ਪੰਛੀ ਵਾਂਗ ਉਡਾਰੂ ਇਹ ਮਤ ਉਸਦੇ ਵਸ ਵਿਚ ਆ ਜਾਂਦੀ ਹੈ।
ਕਿਹੜੀ ਮਤ ਆ ਜਾਂਦੀ ਹੈ?
ਠੀਕ ਹੈ ਜੀ, ਇਸ ਦੇ ਬਾਰੇ ਇਹਨਾਂ ਨੂੰ ਨੀ ਪਤਾ ਕਿ ਜਿਹੜਾ ਪੰਖੇਰੂ ਹੈਗਾ ਇਹੀ ਉੱਡਦਾ ਹੈਗਾ, ਜੇ ਇਹ ਆਪਣੀ ਮਤ ਵਸ ਚ ਰੱਖੇ ਇੱਕ ਮਤੀ ਨੂੰ ਵਸ ਚ ਰੱਖੇ, ਇਹ ਦੱਸੋ ਜੀ।
ਪੰਖੇਰੂ ਚਾਹੁੰਦਾ ਮੇਰੇ ਵਸ ਚ ਕੁਛ ਹੋਵੇ।
ਅੱਛਾ ਜੀ,
ਇਹ ਤਾਂ ਸਾਫ਼ ਇਥੋਂ ਝਲਕ ਮਾਰਦੀ ਹੈ।
ਹਾਂਜੀ,
ਬਸ ਇਹੀ ਹੰਕਾਰ ਹੈ, ਇਹਦਾ ਮਤਲਬ ਹੈ ਗੁਰਮਤ ਤੇ ਬਾਹਰ ਖੜੇ ਨੇ, ਇਹ ਪ੍ਰੇਮ ਦੀਆਂ ਡੋਰੀਆਂ ਪਾ ਕੇ ਰੱਬ ਨੂੰ ਵਸ ਕਰਨਾ ਚਾਹੁੰਦੇ ਨੇ, ਬਸ ਹੋਣਾ ਨੀ ਚਾਹੁੰਦਾ ਮਨ ਇਹਨਾਂ ਦਾ, ਮਨ ਬਸ ਹੋਵੇ ਮਤ ਬਸ ਹੋਵੇ ਕਿਸੇ ਦੇ ਸਤਿਗੁਰ ਦੇ, ਇਹਦੀ ਇਹਨਾਂ ਨੂੰ ਬਰਦਾਸ਼ਤ ਹੈ।
ਠੀਕ ਹੈ, ਪੰਖੇਰੋ ਦੀ ਮਤ ਹੈ ਜਿਹੜੀ, ਇਹ ਸਤਿਗੁਰ ਦੇ ਧਿਆਨ ਚ ਰਹੇ ਤਾਂ ਹੀ ਇਹ ਬਸ ਰਹਿ ਸਕਦੀ ਹੈ, ਸਤਿਗੁਰੂ ਦਾ ਜੇ ਧਿਆਨ ਰੱਖਦੀ ਹੈ ਤਾਂ।
ਨਹੀਂ ਨਹੀਂ, ਮਤ ਨੂੰ ਅਸੀਂ ਆਪਣੀ ਨੂੰ ਆਪ ਵਸ ਚ ਰੱਖਣ, ਧਿਆਨ ਹੀ ਤਾਂ ਰਹੂਗਾ, ਜੇ ਅਸੀਂ ਆਪਣੀ ਮਤ ਵਸ ਚ ਨਹੀਂ ਰੱਖੀ ਧਿਆਨ ਹੀ ਰਹਿ ਸਕਦਾ। ਅਸਲ ਦੇ ਵਿੱਚ ਸੁਣਨ ਵੇਲੇ ਅਸੀਂ ਜੇ ਗ੍ਰਹਿਣ ਕਰਦੇ ਹੁੰਦੇ ਹਾਂ ਨਾ, ਫਿਰ ਤਾਂ ਹੁੰਦੀ ਹੈ ਮਨ ਵਸ ਚ, ਜੇ ਸੁਣਨ ਵੇਲੇ ਤੇ ਅਸੀਂ ਟਿੱਪਣੀ ਕਰਨ ਦੀ ਇੱਛਾ ਨਾਲ ਸੁਣ ਰਹੇ ਹਾਂ ਫਿਰ ਸਾਡੀ ਮਤ ਵਸ ਚ ਨਹੀਂ ਹੁੰਦੀ, ਸੁਣ ਨਹੀਂ ਰਹੇ ਅਸੀਂ ਉਹਨੂੰ, ਅਸੀਂ ਉਹਦਾ ਨੁਕਸ ਛੇੜ ਰਹੇ ਹਾਂ, ਉਹ ਤੋਂ ਪ੍ਰਾਪਤੀ ਨਹੀਂ ਕੁਛ ਹੁੰਦੀ ਹੁੰਦੀ, ਉਹ ਗੱਲ ਹਟਾਈ ਹੋਈ ਹੈ ਆਪਣੀ। ਜੇ ਪ੍ਰਾਪਤੀ ਕਰ ਲਈਏ ਸਤਿਗੁਰ ਤੋਂ ਤਾਂ ਆਪਣੀ ਮਤ ਨੂੰ ਵਸ ਚ ਕਰ, ਜਿਹੜੀ ਮੇਰੀ ਮਤ ਥੋੜੀ ਰਾਮ, ਤੂੰ ਥੋੜੀ ਮੰਨ ਕੇ ਕਰੇਗਾ ਤਾਂ ਵਸ ਚ ਰਹੂਗੀ, ਜੇ ਜ਼ਿਆਦਾ ਮੰਨ ਕੇ ਕਰੇਗਾ ਵਸ ਚ ਰਹਿਣੀ।
ਜੇ ਇਹ ਤਰੀਕਾ ਅਪਣਾਵਾਂਗੇ ਤਾਂ ਸਤਿਗੁਰੂ ਵਿੱਚ ਧਿਆਨ ਜੁੜਿਆ ਰਹੇਗਾ।
ਹਾਂ, ਫਿਰ ਕੋਈ ਲਊਗਾ ਨਾ ਧਿਆਨ, ਤਾਂ ਜੁੜੂ ਜੇ ਉੱਥੋਂ ਕੋਈ ਪ੍ਰਾਪਤੀ ਦੀ ਇੱਛਾ, ਲੋਕਾਂ ਨੂੰ ਮੇਰੇ ਕੋਲ ਜ਼ਿਆਦਾ ਸਤਿਗੁਰ ਨਾਲ ਫਿਰ ਲੈਣਾ ਕੀ ਹੈ, ਤਾਂ ਸਤਿਗੁਰ ਨੂੰ ਹਰਾਉਣ ਦੀ ਗੱਲ ਕਰਦਾ ਉਹ, ਇਹਦਾ ਨੁਕਸ ਕੱਢ ਕੇ ਮੈਂ ਇਹਨੂੰ ਕਿਵੇਂ ਹਰਾਉਣ। ਵਿਦਵਾਨ ਇਹ ਵੀ ਕਰਦੇ ਨੇ, ਸੁਣਦੇ ਕਦਮ ਦੇ ਸੁਣਦੇ ਨੀ ਹੋਣੇ, ਸੁਣਦਾ ਅਗਲ ਬੰਦਣ, ਸੁਣਦਾ ਗੁਰਮੁਖ ਨਾਲ ਬਣ ਜਾਣ, ਸੁਣਦੇ ਨੀ ਹੁੰਦੇ।
ਠੀਕ ਹੈ ਜੀ, ਇੱਥੇ ਚੌਥੀ ਪੌੜੀ ਦੀ ਸਮਾਪਤੀ ਹੈ ਜੀ।